ਗੁਰਮਤ ਨਾਮ ਦਾ ਪ੍ਰਕਾਸ਼। ਪਰ ਮਲਕ ਮਲਕ ਪੈਰ ਧਰਾਂ, ਜਦੋਂ ਮੈਂ ਅਤ ਨੇੜੇ ਟੁੱਕਾ ਤਾਂ ਮਧੁਰ ਮਧੁਰ ਪਾਠ ਦੀ ਰਸੀਲੀ ਅਤ ਮਨਮੋਹਣੀ ਦਿਲ ਖਿੱਚਵੀਂ ਧੁਨੀ ਸੁਣੀ, ਜੋ ਮੈਨੂੰ ਮਸਤ ਕਰਦੀ ਜਾਵੇ ਪਰ ਬਾਣੀ ਸਪੱਸ਼ਟ ਤੌਰ 'ਤੇ ਸੁਣੀ ਅਤੇ ਸਮਝੀ ਨਾ ਜਾਵੇ। ਬੜਾ ਹੈਰਾਨ ਕਿ ਅੱਜ ਸਵਖਤੇ ਹੀ ਕਿਸਨੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੈ, ਅਤੇ ਕੌਣ ਐਸੀ ਚਿੱਤ ਚੀਰਵੀਂ ਪ੍ਰੇਮ ਲਟਕ ਵਿੱਚ ਅਟਕ ਅਟਕ ਕੇ ਅਤੇ ਲਮਕ ਲਮਕ ਕੇ ਪਾਠ ਕਰ ਰਿਹਾ ਹੈ। ਜਦ ਮੈਂ ਐਨ ਦਰਵਾਜ਼ੇ ਦੀ ਦੇਹੁਲੀ ਪਾਸ ਪੁੱਜਾ ਅਤੇ ਅੰਦਰ ਵਾਰ ਵੜਨ ਲੱਗਾ ਤਾਂ ਮੇਰਾ ਸੀਸ ਇਕਦਮ ਝੁੱਕ ਗਿਆ ਅਤੇ ਫੜਕ ਮੇਰੇ ਸਰਵਣ ਸਰੋਤ ਦੇ ਦਰਵਾਜ਼ੇ ਅੰਦਰ ਇਹੋ ਦੋ ਤੁਕਾਂ ਸਪੱਸ਼ਟ ਆ ਪਈਆਂ, ਜਥਾ ਦੁਤੁਕੀ ਬੇਮੁਹਤਾਜਾ ਬੇਪਰਵਾਹ ਨਾਨਕ ਦਾਸ ਕਹੋ ਗੁਰਬਾਹੋ। ਕਹੋ ਗੁਰਬਾਹੋ ਦੀ ਐਸੀ ਜ਼ਬਰਦਸਤ ਚੁੰਬਕ ਕਲਾ ਵਾਲੀ ਸੱਟ ਪਈ ਕਿ ਤੁਰੰਤ ਵਾਹਿਗੁਰੂ ਵਾਹਿਗੁਰੂ ਦੀ ਚਰਨਾਹਟ ਦਾ ਰਾਗ ਮੇਰੇ ਰਗ ਰੇਸ਼ੇ 'ਤੇ ਲੂੰ ਲੂੰ ਅੰਦਰ ਛਿੜ ਗਿਆ। ਮਾਨੋ ਕੋਈ ਅਗੰਮ ਦੀ ਅਨਾਹਦ ਚਾਬੀ ਮੇਰੇ ਘੱਟ ਰੂਪੀ ਘੜੀ ਨੂੰ ਲੱਗ ਗਈ। ਮੇਰੇ ਰੋਮ ਰੋਮ ਨੂੰ ਜੀਭਾਂ ਲੱਗ ਗਈਆਂ, ਜਿਨ੍ਹਾਂ ਵਿੱਚੋਂ ਉਹ ਚੌਖਰਾ ਜਾਫ ਛਿੜ ਪਿਆ। ਸੱਟ ਪੈਂਦੇ ਸਾਰ ਮੈਂ ਉੱਬੜ ਕੇ ਮਹਾਰਾਜ ਦੀ ਚਰਨ ਸ਼ਰਨ ਡੰਡੌਤ ਵਿੱਚ ਜਾ ਪਿਆ। ਪਰ ਮੈਨੂੰ ਇਹ ਪਤਾ ਨਹੀਂ ਕਿ ਕਿਹੜੀ ਤਾਕਤ ਕਿਹੜੀ ਅਮਰ ਕਲਾ ਨੇ ਮੈਨੂੰ ਗੁਰਦੁਆਰੇ ਦੀ ਦੇਹਲੀ ਤੋਂ ਉਬੜਾ ਕੇ ਅਤੇ ਉਛਾਲਾ ਦੇ ਕੇ ਇੱਕ ਖਣ ਸ਼ਨ ਮਾਤਰ ਅੱਖ ਦੇ ਫੋਰ ਵਿੱਚ ਗੁਰੂ ਸਾਹਿਬ ਦੇ ਨਿਕਟ ਸਨਮੁਖੀ ਹਜ਼ੂਰੀ ਸ਼ਰਨਾਗਤ ਵਿੱਚ ਧੜੰਮ ਜਾ ਸੁੱਟਿਆ। ਪਾਠ ਹੋਣਾ ਉਦੋਂ ਬੰਦ ਹੋ ਚੁੱਕਾ ਸੀ। ਮੈਂ ਡੰਡੌਤ ਵਿੱਚੋਂ ਉੱਠ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਫਤਿਹ ਬੁਲਾਈ ਤਾਂ ਕੀ ਦੇਖਾਂ, ਮਹਾਰਾਜ ਜੀ ਉੱਤੇ ਚਵਰ ਹੋ ਰਿਹਾ ਹੈ ਪਰ ਤਾਬੇ ਕੋਈ ਨਹੀਂ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਵਾਰ ਚੰਦੋਆ ਸਾਹਿਬ ਅਤੇ ਸ਼੍ਰੀ ਗੁਰੂ ਸਾਹਿਬ ਦੇ ਵਿਚਕਾਰ ਅਦੁੱਤੀ ਚਮਤਕਾਰਕ ਅਤੇ ਝਿਲਮਿਲਕਾਰ ਸ਼ਵੰਨੀ ਚੱਕਰਤ ਚਿੱਤਰਕਾਰੀ ਵਿੱਚ ਵਾਹਿਗੁਰੂ ਸ਼ਬਦ ਚਿੱਤਰਿਆ ਝਿਲਮਿਲ ਕਰੇ, ਜੋ ਆਸਰੇ ਵਿਹੂਣ ਹਵਾ ਵਿੱਚ ਮੁਅੱਲਕ ਟਿਕਿਆ ਲਹਿਰੇ ਮਾਰੇ ਗੁਰਦੁਆਰੇ ਦੇ ਹਵਾਈ ਪਲਾੜ ਵਿੱਚ ਚਾਰ ਚੁਫੇਰੇ ਇਹੀ ਕੌਤਕ ਵਰਤ ਰਿਹਾ ਸਾਂਗੋ ਪਾਂਗ ਦਿਸੇ। ਮੈਂ ਸਿਦਕ ਵਿੱਚ ਪੰਘਰ ਕੇ ਸਿਦਕ ਦਾ ਰੂਪ ਹੋ ਗਿਆ। ਗੁਰੂ ਸਾਹਿਬ 'ਤੇ ਮੇਰੇ ਬਿਨਾਂ ਗੁਰਦੁਆਰੇ ਵਿੱਚ ਕੋਈ ਨਾ, ਪਰ ਚੌਰ ਹੋਈ ਜਾਵੇ ਨਾ ਚੌਰ ਕਰਨ ਵਾਲਾ ਹੱਥ ਦਿਸੇ ਅਤੇ ਨਾ ਕੋਈ ਚੌਰ ਕਰਨ ਵਾਲਾ ਨਜ਼ਰ ਆਵੇ। ਮੈਂ ਵਿਸਮਾਦ ਪਰ ਸਿਦਕ ਵਿੱਚ ਵਿਸਮਾਦ ਹੋ ਗਿਆ ਅਤੇ ਧੰਨ ਗੁਰੂ ਦੀ ਸੰਕੇਤਕ ਮਹਿਮਾ ਵਾਲੇ ਵਾਹਿਗੁਰੂ ਨਾਮ ਦੀ ਚੁਨਕਾਰ ਹੋਰ ਵੀ ਬਿਸਮ ਰੰਗਾਂ ਵਿੱਚ ਅਰੂੜ ਹੋ ਤੁਰੀ। ਧੌਣ ਨੀਵੀਂ ਸੁੱਟ ਲਈ ਅਤੇ ਮੇਰੇ ਹੱਥ ਜੁੜ ਗਏ, ਗਲ ਵਿੱਚ ਪੱਲੂ ਪਿਆ ਹੋਇਆ ਸੀ। ਮੈਂ ਬੜੇ ਅਦਬ ਭੈ ਭਾਵਨੀ ਨਾਲ ਮਹਾਰਾਜ ਦੀ ਪਰਿਕਰਮਾ ਕਰਨ ਲੱਗ ਗਿਆ। ਮੈਂ ਪਰਿਕਰਮਾ ਕਰ ਹੀ ਰਿਹਾ ਸੀ ਕਿ ਇਤਨੇ ਨੂੰ ਗ੍ਰੰਥੀ ਸਿੰਘ ਅੰਦਰ ਵਾਰ 'ਤੇ ਪਰਲੇ ਪਾਸਿਓਂ ਨਿਕਲ ਆਇਆ। ਉਸ ਨੂੰ ਦੇਖ ਮੈਂ ਠੰਭਰ ਕੇ ਪੂਰੇ ਦੀ ਬੁੱਕਲ ਮਾਰ ਮਹਾਰਾਜ ਦੇ ਸਨਮੁੱਖ ਹੋ ਕੇ ਬੈਠ ਗਿਆ। ਗ੍ਰੰਥੀ ਭਾਈ ਨੇ ਆਉਂਦੇ ਹੀ ਪੁੱਛਿਆ ਕਿ ਪ੍ਰਕਾਸ਼ ਕਿਸਨੇ ਕੀਤਾ ਹੈ, ਕੀ ਤੁਸੀਂ ਕੀਤਾ ਹੈ? ਮੈਂ ਉੱਪਰ ਨੂੰ ਸਿਰ ਚੁੱਕ ਕੇ ਉਸ ਵੱਲ ਦੇਖਿਆ ਪਰ ਮੈਥੋਂ ਉੱਤਰ ਕੁਝ ਨਾ ਦਿੱਤਾ ਗਿਆ। ਪਰ ਹੁਣ ਮਹਾਰਾਜ ਜੀ ਉੱਤੇ ਚੌਰ ਹੁੰਦਾ ਨਾ ਦਿਸੇ ਅਤੇ ਉਹ ਅਲੌਕਿਕ ਗੁਰਮੰਤਰ ਚਿੱਤਰਕਾਰੀ ਵੀ ਗੁੰਮ। ਇਤਨੇ ਨੂੰ ਗ੍ਰੰਥੀ ਸਿੰਘ ਦਾ ਛੋਟਾ ਭਾਈ ਵੀ ਆ ਗਿਆ, ਜੋ ਬਹੁਤ ਗੁਰਮੁਖ ਸੀ। ਉਸ ਨੂੰ ਵੀ ਗ੍ਰੰਥੀ ਨੇ ਉਹ ਪੁੱਛਗਿੱਛ ਕੀਤੀ ਪਰ ਉਸਨੇ ਵੀ ਕੰਨਾਂ 'ਤੇ ਹੱਥ ਰੱਖਿਆ, ਉਹ ਫਿਰ ਚੁੱਪ ਹੋ ਗਈ। ਮੈਨੂੰ ਪਤਾ ਨਹੀਂ ਕਿ ਉਹਨਾਂ ਕੀ ਸਮਝਿਆ ਵਿਚਾਰਿਆ ਅਤੇ ਕਿਵੇਂ ਖਿਆਲ ਕੀਤਾ ਹੋਊ। ਫਿਰ ਗ੍ਰੰਥੀ ਜਦੋਂ ਤਾਬੇ ਬੈਠ ਕੇ ਆਵਾਜ਼ਾਂ ਲੈਣ ਨੂੰ ਰੁਮਾਲ ਚੁੱਕਣ ਲੱਗਾ ਜੋ ਗੁਰੂ ਸਾਹਿਬ ਉੱਪਰ ਦਿੱਤਾ ਹੋਇਆ ਸੀ, ਤਾਂ ਮੈਂ ਛੜੱਪ ਦੇ ਕੇ ਤਾਬੇ ਵੱਲ ਨੂੰ ਆ ਖੜ੍ਹਾ ਹੋਇਆ। ਉੱਧਰ ਗ੍ਰੰਥੀ ਨੇ ਆਵਾਜ਼ਾਂ ਆਰੰਭ ਕੀਤਾ। ਆਵਾਜ਼ੇ ਦਾ ਜੋ ਵਾਕ ਸੀ ਉਹ ਦਰਸ਼ਨ ਕਰਨ ਤੋਂ ਇੰਨ ਬਿੰਨ ਉਹੀ ਨਿਕਲਿਆ ਜੋ ਮੈਂ ਸੁਣਿਆ ਸੀ, ਜਾਂ ਮੇਰਾ ਸੁਣਿਆ ਪੇਖਿਆ ਇੱਕ ਹੋ ਗਿਆ ਤਾਂ ਮੈਂ ਹੋਰ ਵੀ ਹੱਕਾ ਬੱਕਾ ਰਹਿ ਗਿਆ। ਮੈਂ ਮੁੱਦੇ ਮੂੰਹ ਮਹਾਰਾਜ ਜੀ ਦੇ ਅਗਰ ਭਾਗ ਜਾ ਪਿਆ। ਗ੍ਰੰਥੀ ਤਾਂ ਵਾਕ ਲੈ ਕੇ ਬਾਹਰ ਚਲਿਆ ਗਿਆ। ਉਸ ਦਾ ਪ੍ਰੇਮੀ ਭਾਈ ਬੜੇ ਪਿਆਰ ਸਤਿਕਾਰ ਨਾਲ ਸਹਿਮ ਕੇ ਮੇਰੇ ਕੋਲ ਆ ਬੈਠਾ ਅਤੇ ਮੈਨੂੰ ਆਖਣ ਲੱਗਾ, ਇਉਂ ਕਿਉਂ ਪਏ ਖੋ, मैं आख्या जी अरदास सुध के चुब्बा मार के मेरी नमित वाक लै दियो। उसने कहा अरदासा मैं कर दिंदा हाँ, वाक तुसी लवो। मैं आख्या चुब्बा नहीं बैठना, तुसी बैठे रहो। उस प्रेमी ने मनन विच हुत नहीं कीती, बड़े प्रेम नाल अरदासा सोधिया, बड़ी सिदक भावनी नाल अंतर ध्यान होके चुब्बा मारिया। जा मैं वाक लिया तां ऐन प्रथम पन्ने दी पहली सत्र दा आरंभ ए सी जिसते दृष्टि चुंबक फुरती ना जाटकी, वाह वाह करती रसना शब्द सुहाई, पूरे शब्द प्रभ मिलिया आई, बड़भागियां वाह वाह मोह कढ़ाई, वाह वाह करें सही जन सोने तिनको पर जा पूजनाई, वाह वाह कर्म प्राप्त हो वह नानक दर सच्चा शोभा पाई। पढ़न सार ही मेरी रसना ते मोर लग गई, पूरे शब्द दी ते इस पूरे शब्द करके प्रभ मिलिया आई दी सफल व्यवस्था शीघ्र ही वापर जाण दा राई संसा संदेह ना रहा, ते इस गल दी दृढ़ता मेरे रोम रोम अंदर अंकृत हो गई कि सचमुच सतगुरु गुरदेव श्री गुरु ग्रंथ साहिब जी ने गुरमंत्र रूपी सच्चे रतन हीरे नूं कढ के तली ते रख दिता है। रतन जवेहर लाल हर नामा गुर काढ कली तली दिखलाया। ताई करके इस थों प्रथम श्लोक पत्रा परत के पढ़िया तां होर पता लगा कि वाह वाह आप अखाइंदा है, अते अखाइंदा गुर शब्दी है। नल ए पता लगा कि वाह वाह सिफत सलाह है, जो जपजी साहब दे पाठ विच पढ़दे हुंदे सी सलाही सलाह, ओ एहो सिफत सलाह है। ते नाल इस श्लोक विच्चों ए पता लगा कि वाह इस पूरे शब्द रूपी नाम गुरमंत्र वाहेगुरु दे जापमई सिफत सलाह करदे होया ही सच मिलावा हुंदा है अते प्रभ पाया जांदा है। मैनू इस वारी पौड़ी दे भोग पाउण सार ही अंतरगति ए प्रेरणा होई कि अगाड़ी दियां पौड़ियां भी श्लोकां सहित पढ़ा। प्रेरणा हुंदे सार मैं अगला श्लोक पढ़न लग पिया तां मैनू नाम दी सिफत सलाह महिमा होर तों होर वधीक प्रगटिंदी जाए। इथों ताई कि सदा आनंद होवन हारस्यों लिव लाउण अते सत रजा विच समाउण दा यही केवल यही वसीला है। अगलेरे श्लोक तो स्पष्ट होया कि वाह वाह पूरा शब्द अर्थात सिफत सलाह रूपी बाणी सच असल सच है जो केवल गुरमुख लद्दी भाल। फिर यह कि इस सिफत सलाह नूं शब्दे बैखरी बाणी द्वारा भी उचरे हिरदे नाल परा पसंती मदरा व्यवस्था विच पितार भी आदा आराधन करे ते हृदय समाल नाभी विच उतार भी रखे हर तरह बेड़ा पार है। फिर इस तो अगलेरी 16वीं पौड़ी दे प्रथम श्लोक विच वाहेगुरु नाम दी महत्ता अते सरूप वर्णन करके वाहेगुरु नाम दी सिफत सलाह पक्की करके दृढ़ा दित्ती ते नानक वाह वाह इको कर सलाही है जे सतगुर दिया दिखाए दा ठप्पा ला दिता के केवल इसे एक नाम ते कायम दा मरना है जो हुण ही सतगुरु साहब ने बुझाए दिया है। दूजे श्लोक विच इस गुरमत नाम जपण हारियां दा प्रताप वर्णन किया है। इथों ताई के नानक वाह वाह करहे से जन निर्मले त्रिपवन सोझी पाए वाली उच्च प्रतापी व्यवस्था प्राप्त हो जाती है। इस तों अगां दी पौड़ी दा श्लोक पढ़िया तां इस गल दा नितारा होया कि इस नाम नूं केवल उही बड़भागे जन सदा लई जपदे रहिंदे हन जिनको आपे दे बुझाए। नानक गुरमुख जाणीए जाको आप करे प्रगास, अते नाम जपण नाल ही मन दी होमे मल दूर हुंदी है। गल की नाम दी पारस कला, नाम जपण हारियां दी शोभा सुंदरता, नाम दी सर्व फल प्रदायक समर्था, नाम जपनहारियां दी संगत ते मिलाप दी खिन खिन लोड़ हिरदे करके ते मुख करके भी नाम नूं स्वास स्वास जपदे रहण दी तद्दी ताकीद अते नाम आराधन करन हारियां विटों तन मन निशावर करन दी आकंख्या आग्या, यह सब परमार्थी अर्थ इस श्लोक दे भाव विच संचित होए देखे। 17वीं पौड़ी दे दूजे श्लोक विच नाम दी अपेदता, नाम दी अमृत कला, नाम दे सेवनहारियां नूं नाम रूपी फल दी प्राप्ति, नाम अभ्यास द्वारा नामी दी सर्व व्यापकता दी लखता, वाहु वाहेगुरु ਨਿਤ ਕਰਨ ਹਾਰੇ ਗੁਰਸਿੱਖਾਂ ਦਾ ਵਾਹ ਕਰਨਾ, ਗੁਰੂ ਪੂਰੇ ਨੂੰ ਪਾਉਣਾ ਅਤੇ ਇੱਕ ਮਨ ਇੱਕ ਚਿੱਤ ਹੋ ਕੇ ਵਾਹ ਵਾਹ ਕਰਨ ਕਰਕੇ ਜਮ ਕੰਕਰ ਦਾ ਨਿਕਟ ਨਾ ਆਉਣਾ ਅਤੇ ਮਨ ਚਿੰਦੇ ਫਲ ਪਾਉਣਾ, ਇਹ ਸਰਬ ਗੱਲਾਂ ਵਰਣਨ ਹਨ। 18ਵੀਂ ਪੌੜੀ ਦੇ ਪਹਿਲੇ ਸਲੋਕ ਦਾ ਵਾਕ, ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਈ, ਜਦੋਂ ਪਾਠ ਵਿੱਚ ਆਇਆ ਤਾਂ ਸਪਸ਼ਟ ਨਿਤਰਵਾਂ ਫੈਸਲਾ ਹੋਇਆ ਕਿ ਗੁਰਮਤ ਅੰਮ੍ਰਿਤ ਨਾਮ ਬਸ ਕੇਵਲ ਇਹੋ ਹੀ ਹੈ। ਸਭ ਤੋਂ ਪਿਛਲੀ ਤੁਕ ਵਿੱਚ ਅੰਦਨ ਨਾਮ ਲਏ ਵਾਲੀ ਪੰਗਤੀ ਨੇ ਮੈਨੂੰ ਪਹਾੜ ਵਾਂਗੂ ਅਚਲ ਖੜਾ ਕਰ ਦਿੱਤਾ। ਹੁਣੇ ਤੋਂ ਹੀ ਅੱਠੇ ਪਹਿਰ ਨਾਮ ਵਿੱਚ ਜੁਟੇ ਰਹਿਣਾ ਹੈ, ਭਾਵੇਂ ਤਨ ਮਨ ਜਾਏ ਤਾਂ ਜਾਓ। ਬਸ ਹੁਣ ਬਸ ਜੀ, ਫੈਸਲਾ ਗਹਿ ਗੱਡਵਾਂ ਹੋ ਗਿਆ। ਨਾਮ ਦੀ ਪ੍ਰਾਪਤੀ ਤਾਂ ਹੋ ਗਈ, ਨਾਮੀ ਦੀ ਪ੍ਰਾਪਤੀ ਜ਼ਿਆਦਾਤਰ ਨਹੀਂ ਹੋ ਜਾਵੇ। ਤਰਤੀਕ ਇੱਕ ਤਾਰ ਨਾਮ ਵਿਖੇ ਦਿਨ ਰਹਿਣ ਜੁਟੇ ਰਹਿਣਾ ਹੈ ਅਤੇ ਐਸਾ ਜੁਟਣਾ ਹੈ ਕਿ ਖਾਣ ਪਾਨ ਸੈਨ ਚੈਨ ਸਭ ਤਿਆਗ ਦੇਣੇ ਹਨ। ਮੇਰਾ ਹੌਸਲਾ ਹੁਣ ਸਿਖਰਲੀ ਟੀਸੀ ਦਾ ਸੀ, ਹਿੰਮਤ ਸਾਹਸ ਉੱਦਮ ਮੇਰੇ ਦੁਆਲੇ ਦਿਵ ਦੈਵ ਰੂਪ ਧਾਰਨ ਕਰਕੇ ਆਣ ਹਾਜ਼ਰ ਹੋਏ। ਮੈਂ ਹੱਲਾ ਸ਼ੇਰੀ ਨਾਲ ਮਹਾਰਾਜ ਨੂੰ ਮੱਥਾ ਟੇਕ ਕੇ ਜਦੋਂ ਗੁਰਦੁਆਰਿਓਂ ਵਿਦਾ ਹੋਣ ਦੀ ਆਗਿਆ ਮੰਗਣ ਲੱਗਾ ਤਾਂ ਮੈਨੂੰ ਤੁਰਨ ਲੱਗੇ ਨੂੰ ਇਹ ਗੁਰ ਅਸੀਸ ਮਿਲੀ, ਉੱਦਮ ਕਰੇਂਦਿਆਂ ਜੀਓ, ਤੂੰ ਕਮਾਉਂਦਿਆਂ ਸੁੱਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਮੈਂ ਇਸ ਅਸੀਸ ਦੇ ਮਿਲਣ ਸਾਰ ਧੰਨਾ ਹੋ ਗਿਆ, ਵਡਭਾਗਾ ਹੋ ਗਿਆ ਆਪਣੇ ਆਪ ਨੂੰ ਪ੍ਰਤੀਤ ਹੋਵਾਂ। ਇਸ ਅਸੀਸਮਈ ਗੁਰਵਾਕ ਅਤੇ ਪਹਿਲੇ ਗੁਰਵਾਕਾਂ ਦੇ ਅਨੁਭਵੀ ਅਰਥਾਂ ਅਤੇ ਭਾਵਾਂ ਦਾ ਐਸਾ ਗਹਿ ਗੱਡ ਸਿੱਕਾ ਮੇਰੇ ਨਿਰੰਤਰ ਬੈਠ ਗਿਆ ਕਿ ਮੇਰਾ ਡਗਮਗ ਡੋਲਣਾ ਸਦੀਵ ਲਈ ਉਡੰਤ ਹੋ ਗਿਆ। ਉਸ ਸਮੇਂ ਜੋ ਉਕਤ ਵਾਕਾਂ ਦੀ ਅਨੁਭਵੀ ਵਿਆਖਿਆ ਮੈਨੂੰ ਸਫੁਰ ਹੋਈ, ਉਸ ਨੂੰ ਮੇਰੀ ਪੁਰਖੋਂ ਨਹੀਂ ਕਿ ਅੱਖਰਾਂ ਵਿੱਚ ਲਿਖ ਕੇ ਵਰਣਨ ਕਰ ਸਕਾਂ। ਮੇਰੇ ਹਿਰਦੇ 'ਤੇ ਉੱਕਰੀ ਪਈ, ਪਰ ਮੇਰਾ ਚਾਉ ਹੁਲਾਸ ਕੇ ਮੈਂ ਨਾਮ ਨਾਲ ਨਿਵਾਜਿਆ ਗਿਆ ਹਾਂ ਕਿ ਦਾਤ ਇਲਾਹੀ ਮੈਥੀਂ ਪਾਈ ਗਈ ਹੈ, ਮੈਨੂੰ ਟਿਕਣ ਨਾ ਦੇਵੇ ਕਿ ਕਦੋਂ ਇਕਾਂਤ ਸਹਿਜ ਅਸਥਾਨ ਵਿਖੇ ਬੈਠ ਕੇ ਨਾਮ ਦੇ ਅਖੰਡ ਜਪ ਵਿੱਚ ਜੰਮ ਕੇ ਜੁੱਟ ਜਾਵਾਂ ਅਤੇ ਫਿਰ ਅੱਖਾਂ ਨਾ ਉਘੇੜਾਂ। ਪਰ ਅੰਦਰ ਨਿਰਯਤਨ ਹੀ ਟਕ ਟਕ ਖੰਡਾ ਖੜਕ ਰਿਹਾ ਸੀ, ਉੱਠਦੇ ਬੈਠਦੇ ਜਿੱਧਰ ਜਾਵਾਂ ਫਿਰਾਂ ਤੁਰਾਂ ਟਕ ਟਕ ਦੀ ਤਾਨ ਉਵੇਂ ਹੀ ਵੱਜ ਰਹੀ ਸੀ। ਵਾਹੋ ਚਾਬੀ ਲਾਉਣ ਹਾਰਿਆ ਦਾਤਿਆ, ਖੂਬ ਚਾਬੀਆਂ ਲਾਈਆਂ ਪਰ ਮੇਰੀਆਂ ਅਜੇ ਭੁੱਖਾਂ ਨਹੀਂ ਗਵਾਈਆਂ, ਹੁਣ ਆਪੇ ਸ਼ੈਵਰ ਲਾ ਦੇਵੀ, ਮੈਨੂੰ ਕੀ ਚਿੰਤਾ। ਮੈਂ ਨਿਚਿੰਤ ਪਰ ਚਰਨ ਪਿਆਸੀ ਦਰਸ ਬੈਰਾਗਨ ਪੇਖੋਂ ਥਾਨ ਸਵਾਏ ਖੋ ਪੈ ਰਹੀ ਸੀ ਅਤੇ ਅਣਡਿੱਠੇ ਆਤਮ ਰਹੱਸ ਦੀ ਤੋੜ ਸੀ। ਮੈਂ ਐਵੇਂ ਉੱਪਰਲੇ ਦਿਲੋਂ ਦੜੇ ਦਫ਼ਤਰ ਜਾ ਕੇ ਬੱਧਾ ਚੱਟੀ ਭਰ ਆਇਆ, ਕਾਲਜਾ ਅਨ ਜਲ ਵੱਲੋਂ ਪ੍ਰਥਮ ਦਿਵਸੀ ਹੀ ਖਾਲੀ ਸੀ, ਮੈਨੂੰ ਦਿਸ਼ਾ ਆਦਿਕ ਫਿਰਨ ਦੀ ਦੁਬਧਾ ਕੋਈ ਨਹੀਂ ਹੈ ਸੀ ਅਤੇ ਅਗਾਂਹ ਨੂੰ ਭੋਜਨ ਆਦਿਕ ਨਾਲ ਢਿੱਡ ਭਰਨ ਦੀ ਰੁਚੀ ਹੀ ਨਹੀਂ ਸੀ, ਸਗੋਂ ਕੜਾਕੇ ਰਹਿ ਕੇ ਖੰਡਾ ਖੂਬ ਖੜਕੇ ਅਤੇ ਕੋਈ ਅਟਕਾ ਝਟਕਾ ਨਾ ਪਵੇ। ਅੱਜ ਵੀ ਮੈਂ ਬੁੰਗੇ ਪਰ ਆਉਣ ਸਾਰ ਬਿਨਾਂ ਹੀ ਖਾਣ ਪਾਨ ਕੀਤੇ ਆਪਣੀ ਗੁਫਾ ਵਿੱਚ ਜਾ ਵੜਿਆ, ਪਰ ਮੇਰੇ ਮਗਰ ਹੀ ਭਾਈ ਰੂੜ ਸਿੰਘ ਗੱਫੇ ਛਕਾਉਣ ਨੂੰ ਬਿਰ ਬਿਰ ਕਰਦੇ ਫਿਰਨ, ਮੈਥੋਂ ਉਹਨਾਂ ਦੀ ਨਿਰਾਸਥਾ ਵਾਲੀ ਨਿੰਮੋ ਝਾਣੀ ਝੀਣੀ ਬਾਣ ਝੱਲੀ ਨਾ ਜਾਵੇ। ਮੈਂ ਬਾਹਰ ਵਾਰ ਨੂੰ ਫਿਰ ਉੱਠ ਤੁਰਿਆ, ਉਹਨਾਂ ਨੂੰ ਹੌਲੀ ਦੇ ਕੇ ਆਖ ਦਿੱਤਾ ਕਿ ਮੈਨੂੰ ਅਜੇ ਵੀ ਪ੍ਰਸ਼ਾਦੇ ਦੀ ਰੁਚੀ ਨਹੀਂ, ਤੂੰ ਗੱਫਾ ਲਾ ਲੈ, ਮੈਂ ਬਾਹਰ ਫਿਰਨ ਤੁਰਨ ਚਿੱਤ ਪਰਚਾਉਣ ਚੱਲਿਆ ਹਾਂ, ਤੂੰ ਮੇਰੇ ਪਿੱਛੇ ਨਾ ਆਈ। ਮੈਂ ਇਤਨਾ ਆਖ ਕੇ ਜਿਉਂ ਨਿਕਲਿਆ ਇੱਕ ਹਰਿਆਵਲੀ ਪਹਾੜੀ ਦੀ ਕੰਧਰਾਂ 'ਤੇ ਕੁਦਰਤੀ ਨਜ਼ਾਰਿਆਂ ਵਿੱਚ ਜਾ ਰਮਿਆ। ਕੁਦਰਤ ਦੇ ਚਿੱਤ ਚੁਭਵੇਂ ਅਤੇ ਦਿਲ ਖਿੱਚਵੇਂ ਰਮਣੀਕ ਸੁੰਦਰ ਨਜ਼ਾਰਿਆਂ ਨੇ ਕਾਦਰ ਦੀ ਅਮਿਤ ਸੁੰਦਰਤਾ ਦੇ ਅਨੁਮਾਨਿਕ ਲਹਿਰੇ ਅਜਿਹੇ ਚਿੱਤ ਬਿਰਤੀ ਅੰਦਰ ਉਤਪੰਨ ਕੀਤੇ ਕਿ ਨਾਮ ਦਾ ਰਟਨ ਸੰਕਲਪ ਵਿਕਲਪ ਰਹਿਤ ਅਫੁਰ ਦਸ਼ਾ ਵਿੱਚ ਜ਼ੋਰੋ ਜ਼ੋਰ ਜਾਰੀ ਹੋ ਪਿਆ। ਮੈਨੂੰ ਨਾਮ ਜਪਣ ਦਾ ਕੋਈ ਥਾਂ ਪਤਾ ਹੀ ਨਹੀਂ, ਨਾ ਕੋਈ ਨਾਮ ਅਭਿਆਸ ਦੀ ਜੁਗਤੀ ਆਉਂਦੀ ਹੈ ਅਤੇ ਨਾ ਹੀ ਸਵਾਸ ਹੇਠਾਂ ਉਤਾਹਾਂ ਚੜ੍ਹਾਉਣ ਉਤਰਾਉਣ ਦੀ ਮੈਂ ਕਿਤੋਂ ਸੰਥਿਆ ਸਿੱਖੀ ਹੈ। ਮੈਨੂੰ ਕੇਵਲ ਪਤੀ ਪਰਮਾਤਮਾ ਦੀ ਪ੍ਰਾਪਤੀ ਵਾਲੀ ਲਿਲ ਲੱਗੀ ਹੋਈ ਹੈ। ਇਹ ਪ੍ਰੇਮ ਭਿੰਨੀ ਲਿਲ ਜਾਂ ਪ੍ਰੇਮ ਪਲੀਤਾ ਹੈ ਜੋ ਮੇਰੀ ਹਿਚਕਦੀ ਹਟਕਦੀ ਅਤੇ ਹਟਕੋਰੇ ਖਾਂਦੀ ਬਿਰਤੀ ਨੂੰ ਚਾਬਕ ਮਾਰ ਮਾਰ ਕੇ ਚੜ੍ਹਦੀ ਕਲਾ ਵੱਲ ਸਿੱਧੇ ਤੋਰੀ ਜਾਣ ਲਈ ਸਹਾਇਕ ਬਣੀ ਹੋਈ ਹੈ। 3 ਵਜੇ ਤੋਂ ਮੈਨੂੰ ਉਸ ਅਸਥਾਨ ਵਿੱਚ ਬੈਠੇ ਹੋਏ ਨੂੰ ਸਾਂਝ ਕਾਲ ਦਾ ਸਮਾਂ ਹੋ ਗਿਆ ਅਤੇ ਹਨੇਰਾ ਹੋਣ ਹੀ ਲੱਗਾ ਸੀ ਕਿ ਇਤਨੇ ਨੂੰ ਭਾਈ ਰੂੜ ਸਿੰਘ ਜੀ ਮੇਰੀ ਖੋਜ ਕਰਦੇ ਹੋਏ ਉੱਧਰ ਹੀ ਆ ਨਿਕਲੇ। ਰਹਿਰਾਸ ਸਾਹਿਬ ਦਾ ਪਾਠ ਕਰਦੇ ਹੋਏ ਮੇਰੇ ਅੱਗੇ ਆਣ ਖੜੋਤੇ। ਉਸ ਵੇਲੇ ਉਹਨਾਂ ਦੇ ਮੂੰਹ ਵਿੱਚ ਇਹ ਤੁੱਕ ਸੀ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਮੈਨੂੰ ਇਹ ਤੁੱਕ ਬੜੀ ਮਿੱਠੀ ਪਿਆਰੀ ਗੂੜ ਅੰਤਰੀਵ ਅਰਥਾਂ ਵਾਲੀ ਲੱਗੀ। ਨਾਲੇ ਮੈਨੂੰ ਚੇਤਾ ਆ ਗਿਆ ਕਿ ਰਹਿਰਾਸ ਸਾਹਿਬ ਦਾ ਸਮਾਂ ਹੋ ਗਿਆ ਹੈ ਅਤੇ ਮੈਂ ਅਜੇ ਪਾਠ ਕਰਨ ਹੀ ਨਹੀਂ ਲੱਗਾ। ਮੈਂ ਭਾਈ ਰੂੜ ਸਿੰਘ ਨੂੰ ਫਿਰ ਉੱਥੇ ਹੀ ਆਪਣੇ ਸਾਹਮਣੇ ਬਿਠਾ ਕੇ ਮੁੜ ਤੋਂ ਦੂਜੀ ਵਾਰ ਪਾਠ ਸੁਣਾਉਣ ਲਈ ਆਖਿਆ। ਉਹ ਪਾਠ ਸੁਣਾਉਣ, ਮੈਂ ਨਾਲੇ ਪਾਠ ਸੁਣਾ ਨਾਲੇ ਨਾਮ ਜਪਾਂ। ਜਿਉਂ ਜਿਉਂ ਸੁਣਾ ਤਿਉਂ ਤਿਉਂ ਮੈਨੂੰ ਰਹਿਰਾਸ ਸਾਹਿਬ ਦੇ ਪਾਠ ਦਾ ਆਨੰਦ ਅੱਗੇ ਨਾਲੋਂ ਅਨੋਖਾ ਹੀ ਆਇਆ। ਭੋਗ ਪਏ ਪਿੱਛੋਂ ਮੈਨੂੰ ਭਾਈ ਰੂੜ ਸਿੰਘ ਜੀ ਆਖ ਵੇਖ ਕੇ ਆਪਣੇ ਨਾਲ ਹੀ ਬਸਤੀ ਵੱਲ ਮੋੜ ਲਿਆਏ। ਮੈਂ ਬੁੰਗੇ 'ਤੇ ਛਪਾ ਛਪ ਪਹਿਲ ਹੀ ਜਾ ਚੜ੍ਹਿਆ ਅਤੇ ਝੱਟ ਅੰਦਰ ਵੜ ਕਵਾੜ ਦੇ ਕੇ ਕੁੰਡੇ ਜੜ ਦਿੱਤੇ ਅਤੇ ਆਸਣਪੁਰ ਬੈਠ ਕੇ ਲੱਗਾ ਗੁਰੂ ਗੁਰੂ ਜਪਣ। ਲਗਾਤਾਰ ਇੱਕੇ ਸਾਹ ਲੱਗਾ ਜਾਵਾਂ, ਜਦੋਂ ਸਾਹ ਆਪੇ ਮੁੜੇ ਤਾਂ ਮੁੜ ਪਵੇ। ਮੈਨੂੰ ਮੋੜਨ ਹੋੜਨ ਦੀ ਕੋਈ ਪਰਵਾਹ ਅਤੇ ਸੁਰਤ ਸੰਭਾਲ ਨਾ ਸੀ, ਕੇਵਲ ਗੁਰੂ ਗੁਰੂ ਕਰਨ ਦੀ ਬਣੀ ਹੋਈ ਸੀ। ਦਸ਼ਾ ਐਸੀ ਬਣ ਆਈ ਕਿ ਆਸ਼ਾ ਮਨਸ਼ਾ ਫੁਰਨੇ ਫਿਕਰ ਆਦਿਕ ਦੀ ਰਿਦੰਤਰ ਰਾਈ ਨਾ ਰਹੀ। ਭਰਮ ਭ੍ਰਾਂਤੀ ਦੀ ਕਾਈ ਮਿੱਟ ਗਈ। ਇੱਕ ਦਰਸ ਪਿਆਸ ਦੀ ਆਸ ਜਥਾ ਗੁਰਵਾਕ, ਇੱਕ ਆਸਾ ਦਰਸ ਪਿਆਸਾ ਆਨ ਨਾ ਪਾਵੇ। ਇਹ ਆਸਾ ਵੀ ਤੀਬਰ ਤੋਂ ਤੀਬਰ ਹੁੰਦੀ ਜਾਂਦੀ ਹੈ ਅਤੇ ਨਾਮ ਦੇ ਜਾਪ ਵੱਲ ਮੈਨੂੰ ਹੋਰ ਵੀ ਹੱਲਾ ਸ਼ੇਰੀ ਕਰਕੇ ਲਿਆਉਂਦੀ ਹੈ। ਮੈਂ ਹੱਲੇ ਕਰ ਕਰ ਪਵਾਂ। ਰਾਤ ਤਕੜੀ ਚਲੀ ਗਈ ਸੀ, ਬਾਹਰ ਕੋਈ ਬਿਰਕਣ ਨਹੀਂ ਸੀ, ਚਤੁਰਾਈ ਸਿਆਣਪ ਮੈਨੂੰ ਕੋਈ ਵਿਆਪਦੀ ਨਹੀਂ ਸੀ। ਮੈਂ ਸਿੱਧਾ ਪੱਧਰਾ ਨਾਮ ਨੂੰ ਦੱਬੀ ਜਾਵਾਂ, ਆਲਸ ਮੇਰੇ ਨੇੜੇ ਨਾ ਆਵੇ, ਸੰਕਲਪ ਸੰਸਾ ਮੈਨੂੰ ਕੋਈ ਸੰਤਾਵੇ ਨਹੀਂ। ਨਾਮ ਜਪਣ ਦੇ ਅਨੇਕਾਂ ਹੀ ਤਰੰਗ ਮੈਨੂੰ ਫੁਰ ਪਏ, ਜਿਹੜਾ ਫੁਰੇ ਉਸੇ ਨੂੰ ਦੱਬ ਤੁਰਾਂ ਅਤੇ ਤੁਰੀ ਜਾਵਾਂ, ਜਦ ਤਾਈਂ ਸਾਹ ਨਾ ਮੁੜੇ। ਸਾਹ ਮੁੜੇ ਤਾਂ ਫਿਰ ਹੋਰ ਤਰੰਗ ਦਾ ਤੋਰਾ ਤੁਰ ਪਵੇ। ਮੇਰੇ ਲਈ ਇਹ ਅਨੇਕ ਤਰੰਗਾਂ ਵਾਲੀਆਂ ਨਾਮ ਜਪਣ ਦੀਆਂ ਜੁਗਤੀਆਂ ਅਰਸ਼ਾਂ ਕਰਸ਼ਾਂ ਤੋਂ ਆਣ ਉੱਤਰੀਆਂ। ਅਣਭੋਲ ਹੀ ਵਾਹੋ ਦਾ ਲਗਨ ਵਿੱਚ ਲੱਗਿਆਂ ਤੁਰਿਆ ਜਾਵਾਂ, ਗਿਣਤੀ ਮਿਣਤੀ ਕੁਛ ਨਾ ਵਿਚਾਰਾਂ। ਜੇ ਕਿਤੇ ਅੱਕ ਥੱਕ ਜਾਵਾਂ ਜਾਂ ਮਨ ਅੜੀ ਕਰ ਖੜੋਵੇ ਤਾਂ ਫਿਰ ਮਨ ਨੂੰ ਤੁਹਾਡਾ ਦੇਣ ਲਈ ਹੱਠ ਕਰਕੇ ਮਤਲਬਾਂ ਕਿ ਇੰਨੀਆਂ ਪੱਕੀਆਂ ਮਾਲਾ ਫਿਰ ਕੇ ਸਾਹ ਲੈਣਾ ਹੈ, ਕਿਉਂਕਿ ਸਰਬਲੋਧੀ ਮਾਲਾ ਹਰ ਵਕਤ ਮੇਰੇ ਹੱਥ ਰਹਿੰਦੀ ਹੀ ਸੀ। ਮੈਨੂੰ ਸਰਬਲੋਧੀ ਮਾਲਾ ਨੇ ਬੜੀ ਸਹਾਇਤਾ ਦਿੱਤੀ, ਛਿਨ ਮਾਤਰ ਵੀ ਨਿਸ਼ਾਨੇ ਤੋਂ ਉੱਕਰ ਨਹੀਂ ਦਿੱਤਾ ਅਤੇ ਚੜ੍ਹਦੀਆਂ ਕਲਾਂ ਵਾਲੀ ਜਾਪ ਦੀ ਪਦਵੀ 'ਤੇ ਮੈਨੂੰ ਜਾ ਚੜ੍ਹਿਆ। ਹੱਥ ਜਦ ਸੱਚੀ ਕਾਰ ਵਿੱਚ ਤਦ ਰੂਪ ਹੋ ਗਏ ਤਾਂ ਮਾਨੋ ਮੈਂ ਮੁਜੱਸਮ ਸਵਧਾਨਤਾ ਹੀ ਬਣ ਗਿਆ। ਆਲਸ ਨੇੜੇ ਨਹੀਂ, ਦਲਿੱਦਰ ਦੂਰ ਹੋ ਗਿਆ। ਥਕੇਵਾਂ ਅਕੇਵਾਂ ਅਤੇ ਢਿੱਲ ਪੁਣਾ ਖਬਰ ਨਹੀਂ ਕਿੱਧਰ ਨੱਸ ਭੱਜ ਗਏ। ਐਸੀ ਸਰਬਲੋਹੀ ਸ਼ਕਤੀ ਵਰਤੀ ਅਤੇ ਐਸੀ ਸਰਬਲੋਹੀ ਰਕਸ਼ਾ ਹੋਈ ਕਿ ਮੇਰੀਆਂ ਉਂਗਲਾਂ ਦੇ ਪੋਟਿਆਂ ਵਿੱਚੋਂ ਜਿੱਥੇ ਦਵਾ ਦਬ ਸਰਬਲੋਹੀ ਮਾਲਾ ਦੇ ਮੋਤੀਆਂ ਦੀ ਘਾਸ ਪੈਂਦੀ ਸੀ, ਇਹੋ ਜਿਹੇ ਬਿਜਲੀ ਦੀਆਂ ਤਾਰਾਂ ਵਾਲੇ ਠੰਡੇ ਠਾਰ ਚਿੰਗਾਰੇ ਉੱਠੇ ਅਤੇ ਉਹਨਾਂ ਪੋਟਿਆਂ ਵਿੱਚੋਂ ਉੱਠ ਕੇ ਸਾਰੇ ਸਰੀਰ ਦੀ ਤਾਰ ਤਾਰ ਵਿੱਚ ਜਾ ਪ੍ਰਵੇਸ਼ ਹੋਏ ਕਿ ਅੱਗੇ ਜਿੱਥੇ ਜਿਗਰ ਅਸਥਾਨ 'ਤੇ ਇੱਕ ਖੰਡਾ ਖੜਕਦਾ ਸੀ, ਹੁਣ ਉੱਥੇ ਹੀ ਅਨੇਕਾਂ ਖੰਡੇ ਦੇਹੀ ਦੇ ਤਿਲ ਤਿਲ ਮਾਤਰੀ ਖੰਡ ਖੰਡ ਵਿੱਚ ਖੜਕਣ ਲੱਗ ਪਏ। ਇਸ ਦੇਹੀ ਰੂਪੀ ਪਿੰਡ ਦੀ ਇਹ ਅਖੰਡਾਕਾਰ ਖੰਡੇ ਖੜਕ ਦੀ ਦਸ਼ਾ ਦੇਖ ਕੇ ਇੱਕ ਛਣ ਤਾਂ ਦਿਲ ਨੇ ਧੜਕਾ ਖਾਧਾ, ਪਰ ਦੂਜੀ ਛਣ ਹੀ ਸ਼ਾਂਤ ਛਾ ਗਈ ਅਤੇ ਸੁੰਨ ਦਸ਼ਾ ਵਾਪਰ ਗਈ। ਮੈਨੂੰ ਆਪਣਾ ਸਰੀਰ ਆਪਣੇ ਆਤਮਾ ਤੋਂ ਅੱਡ ਹੋਇਆ ਦਿਸੇ, ਫਿਰ ਸਰੀਰ ਦਿਸੇ ਹੀ ਨਾ ਕਿ ਕਿੱਧਰ ਗਿਆ। ਜਾਪ ਹੀ ਜਾਪ ਦੀ ਝਰਨਾਹਟ ਪਈ ਸੁਣਾਈ ਦੇਵੇ, ਕੰਨ ਸਣੇ ਸਰੀਰ ਦੇ ਹਨ ਹੀ ਨਾ ਤਾਂ ਸੁਣਦਾ ਕੌਣ ਹੈ। ਇਸ ਝਮੇਲੇ ਵਿੱਚ ਪੈ ਕੇ ਮੈਂ ਫਿਰ ਭੁਮੱਤਰ ਗਿਆ। ਅਗਲੀ ਛਣ ਦੇਖਾਂ ਤਾਂ ਮੈਂ ਹਾਂ, ਮੈਂ ਆਤਮਾ ਸਰੂਪ ਹਾਂ। ਮੈਨੂੰ ਹੁਣ ਆਪਣਾ ਸਰੂਪ ਆਪਣਾ ਆਪਾ ਨਿਰਾਲਾ ਹੀ ਨਜ਼ਰੀ ਆਉਣ ਲੱਗਾ। ਉਸ ਆਪੇ ਦੇ ਆਤਮ ਸਰੂਪ ਨੂੰ ਮੈਂ ਲੱਖ ਲੱਖ ਕੇ ਪੇਖ ਪੇਖ ਕੇ ਅਚਰਜੋ ਅਚਰਜ ਹੁੰਦਾ ਜਾਵਾਂ, ਪਰ ਮੈਨੂੰ ਇਸ ਸਵੈ ਪੇਖਣਹਾਰ ਦਸ਼ਾ ਦਾ ਆਨੰਦ ਸਵਾਦ ਕੁਛ ਬਾਹਲਾ ਲੰਮਾ ਨਾ ਆਵੇ, ਕਿਉਂਕਿ ਮੈਂ ਤਾਂ ਪਰਮਾਤਮ ਦੇਵ ਦੇ ਦਿਦਾਰਿਆਂ ਦਾ ਆਸ਼ਕ ਸੀ। ਮੈਨੂੰ ਉਰਲੀਆਂ ਪਰਲੀਆਂ ਪਰਚਾਵੇ ਦੀਆਂ ਚੱਟਾਂ ਕਿੱਥੇ ਲਵਾ ਸਕਦੀਆਂ ਸਨ। ਮੇਰੀ ਸਿੱਕ ਮੇਰਾ ਹਵਾ ਓਡਾ ਕਿੱਡਾ ਹੀ ਬਣਿਆ ਤਣਿਆ ਰਿਹਾ, ਮੇਰੀ ਸਿੱਕ ਸਾਵੀਂ ਦੀ ਸਾਵੀਂ, ਮੇਰੀ ਆਸ਼ਾ ਦਰਸ਼ਨ ਦੀ ਦੂਣੀ ਚੌਣੀ। ਹੋਰ ਆਸਾਂ ਦੇ ਫੁਰਨੇ ਤਾਂ ਪਹਿਲਾਂ ਹੀ ਮਿਟ ਚੁੱਕੇ ਸਨ, ਇੱਕੋ ਇਹੋ ਆਸ਼ਾ ਸੀ, ਇਸੇ ਦਾ ਫੁਰਨਾ ਸੀ।